ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਨਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਯ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇਯ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਇਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪਿਖੋ ਤਹ ਨਾਰਾਇਣ ਸਗਲ ਘਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਜਹ ਜਹ ਪੇਖੋ ਤਹਿ ਨਾਰਾਇਣ ਸਗਲ ਘਟਾ ਮਹ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਤਸੰਗ ਜੀ ਆਪ ਤਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਕਲਯੁਗੀ ਜੀਵਾਂ ਦੇ ਉਧਾਰਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ੍ਰੀ ਮੁਖ ਵਾਕ ਅੰਦਰ ਉਹਨਾਂ ਗੁਰਮੁਖਾਂ ਪਿਆਰਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਮਾਨ ਗੁਰੂ ਕੀ ਬਾਣੀ ਨਾਲ ਜੁੜ ਕੇ ਪਰਮੇਸ਼ਰ ਦੇ ਸਿਮਰਨ ਨਾਲ ਜੁੜ ਕੇ ਜਾਗਿਆ ਹੋਇਆ ਹੈ। ਆਮ ਕਰਕੇ ਸੰਗਤ ਜੀ ਮਨ ਕਰਕੇ ਜੀਵ ਸੁੱਤੇ ਪਏ ਹਨ, ਮਨ ਕਰਕੇ ਕੋਈ ਵਿਰਲਾ ਹੀ ਜਾਗਦਾ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਜਿਹੜਾ ਜਾਗਦਾ ਹੈ ਉਹ ਆਪਣੀ ਵਸਤੂ ਨੂੰ ਸਾਬਤ ਪ੍ਰਾਪਤ ਕਰ ਲੈਂਦਾ ਹੈ। ਪਰ ਜਿਹੜਾ ਮਨ ਕਰਕੇ ਸੌਂ ਜਾਂਦਾ ਹੈ ਉਹਦੀਆਂ ਸ਼ੁਭ ਗੁਣਾਂ ਦੀਆਂ ਵਸਤੂਆਂ ਲੁੱਟੀਆਂ ਜਾਂਦੀਆਂ ਹਨ। ਜਿਹੜਾ ਲੁੱਟਿਆ ਜਾਂਦਾ ਹੈ ਉਹਨੂੰ ਸਤਿਗੁਰਾਂ ਨੇ ਅਭਾਗਾ ਕਿਹਾ ਹੈ, ਨਿਕਰਮਾ ਕਿਹਾ ਹੈ, ਭਾਗਾਂ ਤੋਂ ਰਹਿਤ ਹੈ। ਜਿਹੜਾ ਅਗਿਆਨਤਾ ਦੀ ਆਲਸ ਦੀ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੌਂ ਕੇ ਆਪਣੇ ਸ਼ੁਭ ਗੁਣਾਂ ਨੂੰ ਲੁੱਟਾ ਜਾਂਦਾ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਭਾਗਾ ਹੈ ਜਿਹਨੂੰ ਕਦੇ ਪਰਮੇਸ਼ਰ ਦੀ ਯਾਦ ਹੀ ਨਹੀਂ ਆਈ, ਜਿਹਨੇ ਕਦੇ ਵਾਹਿਗੁਰੂ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਚੇਤੇ ਨਹੀਂ ਕੀਤਾ, ਜਿਸਨੇ ਕਦੇ ਵਾਹਿਗੁਰੂ ਦੇ ਗੁਣ ਨਹੀਂ ਗਾਏ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਅਭਾਗਾ ਹੈ। ਜਿਸ ਦਾ ਮਨ ਜਾਗਿਆ ਹੈ ਉਹ ਭਾਗਾਂ ਵਾਲਾ ਹੈ, ਉਹਦੇ ਵੱਡੇ ਭਾਗ ਹਨ। ਸੰਗਤ ਜੀ ਜਿਹੜੇ ਜਾਗਦੇ ਨੇ ਉਹਨਾਂ ਦਾ ਸਾਰਾ ਦਲਿੱਦਰ ਵਾਹਿਗੁਰੂ ਨਾਲ ਜੁੜਨ ਕਰਕੇ ਦੂਰ ਹੋ ਜਾਂਦਾ ਹੈ। ਪਰ ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਅਜੇ ਵੀ ਆਲਸ ਸਤਾਉਂਦਾ ਹੈ, ਆਲਸ ਕਰਕੇ ਉੱਠਣ ਨੂੰ ਜੀ ਨਹੀਂ ਕਰਦਾ। ਜਿਵੇਂ ਆਪਾਂ ਸਮਾਜ ਵਿੱਚ ਵੀ ਵੇਖਦੇ ਹਾਂ ਕਈ ਬੰਦੇ ਆਲਸੀ ਹੁੰਦੇ ਨੇ, ਉਹਨਾਂ ਨੂੰ ਜਿਤਨਾ ਮਰਜ਼ੀ ਆਪਾਂ ਜਗਾਉਣ ਦਾ ਯਤਨ ਕਰੀਏ ਸੰਗਤ ਜੀ ਉਹ ਜਾਗਦੇ ਨਹੀਂ, ਹਿਲ ਹੁਲ ਕੇ ਫਿਰ ਸੌਂ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਮਨ ਕਰਕੇ ਆਲਸੀ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਆਪਾਂ ਕੀਰਤਨ ਸੁਣਾਈ ਜਾਈਏ, ਜਿੰਨੀ ਮਰਜ਼ੀ ਆਪਾਂ ਕਥਾ ਸੁਣਾਈ ਜਾਈਏ, ਉਹ ਜਾਗਦੇ ਨਹੀਂ। ਉਹ ਅਵਿਦਿਆ ਦੀ ਗਾੜੀ ਨੀਂਦ ਅੰਦਰ ਸੁੱਤੇ ਹੋਏ ਨੇ। ਤੇ ਜਿਹੜੇ ਗਾੜੀ ਨੀਂਦ ਵਿੱਚ ਸੌਂ ਜਾਂਦੇ ਨੇ, ਚੋਰ ਉਹਨਾਂ ਦਾ ਘਰ ਲੁੱਟ ਲੈਂਦੇ ਨੇ। ਇਸੇ ਕਰਕੇ ਹਜ਼ੂਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਪੁਕਾਰ ਪੁਕਾਰ ਕੇ ਕਿਹਾ ਹੈ, ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ। ਸਤਿਗੁਰੂ ਜੀ ਆਵਾਜ਼ਾਂ ਮਾਰਦੇ ਨੇ, ਹੇ ਮਨਾ ਤੂੰ ਜਾਗ ਲੈ, ਜਾਗ ਲੈ, ਕੀ ਗਫਲਤ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਇਹ ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਸੀ, ਆਖਰ ਇਹਨੇ ਤੇਰੇ ਨਾਲ ਨਹੀਂ ਜਾਣਾ। ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ, ਖਾਕ ਦੀ ਢੇਰੀ ਬਣ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਗ, ਜਾਗ ਕੇ ਵਾਹਿਗੁਰੂ ਨੂੰ ਚੇਤੇ ਕਰ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਕਬੀਰ ਸੂਤਾ ਕਿਆ ਕਰਹੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਚਰਾ, ਤਾਹੀ ਕੇ ਸੰਗ ਲਾਗ। ਭਗਤ ਜੀ ਕਹਿੰਦੇ ਸੁੱਤਾ ਕੀ ਕਰਦਾ ਹੈ, ਉੱਠ ਕੇ ਬੈਠ ਜਾਗ। ਜਿਸ ਪਰਮਾਤਮਾ ਤੋਂ ਤੂੰ ਵਿਛੜ ਕੇ ਆਇਆ ਨਾ, ਉਸ ਵਾਹਿਗੁਰੂ ਨਾਲ ਜੁੜ, ਉਹਨੂੰ ਚੇਤੇ ਕਰ। ਸੂਫੀ ਕਵੀਆਂ ਨੇ ਵੀ ਜ਼ਿਕਰ ਕੀਤਾ, ਉੱਠ ਜਾਗ ਘਰਾੜੇ ਮਾਰ ਨਾਹੀਂ, ਇਹ ਸੌਣਾ ਤੇਰੇ ਦਰਕਾਰ ਨਹੀਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਜਾਗੇ ਨੇ ਉਹ ਵੱਡਿਆਂ ਭਾਗਾਂ ਵਾਲੇ ਨੇ, ਜਿਹੜੇ ਅਜੇ ਗਫਲਤ ਦੀ ਅਵਿਦਿਆ ਦੀ ਗਾੜੀ ਨੀਂਦ ਅੰਦਰ ਸੁੱਤੇ ਹੋਏ ਨੇ, ਉਹ ਅਭਾਗੇ ਹਨ। ਜਿੱਥੇ ਅੱਜ ਆਪਾਂ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਨੀ ਹੈ, ਉੱਥੇ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਅੱਜ ਅਵਤਾਰ ਗੁਰਪੁਰਬ ਵੀ ਹੈ। ਸਤਿਗੁਰਾਂ ਦੇ ਪਾਵਨ ਇਤਿਹਾਸ ਦੀਆਂ ਵਿਚਾਰਾਂ ਵੀ ਆਪਾਂ ਸਾਂਝੀਆਂ ਕਰਨੀਆਂ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਸੰਗਤ ਜੀ, ਧਨਾਸਰੀ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਦਾ उचारण किया होया ए पावन श्री मुख वाक रागमाला अनुसार तनासरी नू रागनी मन्या गया पर सतगुरां ने तनासरी दे अंदर कई बार राग शब्द भी लिखिया होया है। जिथे गुरु ग्रंथ साहब जी दे 31 राग हन उत्थे गुरु ग्रंथ साहब जी दे अंदर 31 राग मिश्रित हन, कुल 62 राग गुरु ग्रंथ साहब जी दे अंदर सतगुरां ने अंकित किते हन। तनासरी दे गायन करन दा तीजा पैर है दिन दा, रागी सिंह इहनू दिन दे तीजे पैर गायन करदे हन। सतगुरां ने तनासरी दे अंदर अज दा इह पावन श्री मुख वाक आपां नूं बख्शिश कीता है।
जिस कौ बिसरै प्राण पत दाता।
धन गुरु अर्जन साहब सच्चे पातशाह जी कहंदे जिस कौ बिसरै प्राण पत दाता। जिस कौ, जिस नूं प्राणा दा पति परमेश्वर वाहिगुरु विसर जावे, भुल जावे, चेते ना आवे, सत्संग जी ओदे ही सब तो मंदे कर्म हन, ओ निकर्मा है जिनू वाहिगुरु चेते नहीं आउंदा। सतगुरु गुरु नानक साहब सच्चे पातशाह जी ने जिक्र किया, हजूर कहंदे आखा जीवा विसरै मर जाऊं, परमेश्वर दा आखना परमेश्वर नूं चेते करना ही जीवन है, परमेश्वर नूं विसार देना ही मौत है। संगत जी, जिन्हां नूं कदे परमेश्वर चेते नहीं आउंदा, सतगुरु पातशाह जी कहंदे ने भाई वह निरकर्मे हन, वो कर्मा तो हीणे हन, कर्मा तो रहत हन। जिन्हां नूं प्राणा दा पति परमेश्वर वाहिगुरु नहीं भुल गया, विसर गया, जिहड़े याद ही नहीं करदे। कईआं ने प्राणा दा आसरा हवा नूं मन्निया है, भी प्राणा नूं ताजा रखण वास्ते ताजी हवा की लोड़ है। कईआं ने इन्हां प्राणा नूं चलदे रखण वास्ते खुराक नूं आसरा मन लिया, भी चंगी खुराक लैनी चाहीदी है जिस करके ये प्राण चलदे रहन। पर सच्चे पातशाह जी कहंदे ने ओ परमेश्वर वाहिगुरु ही प्राणा दा पति है, प्राणा दा आसरा है। जिन्ना चिर ओ वाहिगुरु परमात्मा इन्हां प्राणा नूं इस काया रूपी स्त्री दे पास रखता है, उन्हां चिर ये प्राण इस काया दे पास, इस शरीर दे पास रहिंदे ने। पर जदों ओ वाहिगुरु इन्हां प्राणा नूं सद लैंदा है वापस, ते ये प्राण काया नूं छड के तुर जांदे ने। भावें एक आया ਵਾਰ ਵਾਰ ਇਹ ਮੰਗ ਕਰਦੀ ਹੈ ਕਿ ਮੈਨੂੰ ਛੱਡ ਕੇ ਨਾ ਜਾਓ, ਤੁਸੀਂ ਸਦਾ ਹੀ ਮੇਰੇ ਨਾਲ ਵੱਸੋ। ਪਰ ਉਹ ਪ੍ਰਾਣ ਇਹ ਗੱਲ ਕਹਿੰਦੇ ਨੇ, ਹੇ ਕਾਇਆ ਮੈਂ ਤਾਂ ਉਸ ਹੁਕਮੀ ਦਾ ਬੰਦਾ ਹਾਂ, ਜਿੰਨਾ ਚਿਰ ਉਹ ਤੇਰੇ ਪਾਸ ਰੱਖੇਗਾ ਉਨਾ ਚਿਰ ਮੈਂ ਰਹਾਂਗਾ, ਪਰ ਜਦੋਂ ਉਹਨੇ ਸੱਦ ਲਿਆ ਫਿਰ ਮੈਂ ਉੱਠ ਕੇ ਚਲੇ ਜਾਵਾਂਗਾ। ਜਦੋਂ ਉਹ ਪਰਮੇਸ਼ਰ ਦਾ ਸੱਦਾ ਆ ਜਾਂਦਾ ਹੈ, ਸੰਗਤ ਜੀ ਉਦੋਂ ਉਹਨੇ ਕਾਇਆ ਨੂੰ ਨਹੀਂ ਪੁੱਛਿਆ ਵੀ ਮੈਂ ਜਾਵਾਂ ਕਿ ਨਾ ਜਾਵਾਂ, ਅੱਜ ਵਾਰ ਕਿਹੜਾ ਹੈ, ਥਿੱਤ ਕਿਹੜੀ ਹੈ, ਮਹੀਨਾ ਕਿਹੜਾ ਹੈ। ਨਹੀਂ, ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ, ਜਾਣ ਲੱਗਿਆ ਉਹਨੇ ਕੁਛ ਵੀ ਨਹੀਂ ਪੁੱਛਿਆ, ਨਾ ਹੀ ਉਹਨੇ ਕਾਇਆ ਨੂੰ ਦੱਸਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਪ੍ਰਾਣਾਂ ਦਾ ਪਤੀ ਹੈ, ਪ੍ਰਾਣਾਂ ਦਾ ਉਹ ਆਸਰਾ ਹੈ ਜਿਸ ਨੇ ਸਾਨੂੰ ਇਹ ਪ੍ਰਾਣ ਦਿੱਤੇ ਹਨ। ਤੇ ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਪ੍ਰਾਣਾਂ ਦਾ ਪਤੀ ਪਰਮੇਸ਼ਰ ਵਾਹਿਗੁਰੂ ਵਿਸਰ ਜਾਵੇ,
ਸੋਈ ਗਨੋ ਅਭਾਗਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਾਣੋ ਉਹ ਅਭਾਗਾ ਹੈ, ਨਿਕਰਮਾ ਹੈ, ਭਾਗਾਂ ਤੋਂ ਹੀਣਾ ਹੈ, ਜਿਹਨੂੰ ਵਾਹਿਗੁਰੂ ਯਾਦ ਨਹੀਂ ਆਉਂਦਾ, ਜਿਹੜਾ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਦਾ। ਸਤਸੰਗ ਜੀ, ਉਹਦੇ ਵਰਗਾ ਅਭਾਗਾ ਕੌਣ ਹੋ ਸਕਦਾ ਹੈ? ਇਸੇ ਕਰਕੇ ਹਜ਼ੂਰ ਨੇ ਕਿਹਾ, ਅਭਾਗੇ ਤੈਂ ਲਾਜ ਨਾਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਅਭਾਗੇ, ਭਾਗਾਂ ਤੋਂ ਰਹਿਤ ਬੰਦੇ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਵਾਹਿਗੁਰੂ ਨੂੰ ਯਾਦ ਕਿਉਂ ਨਹੀਂ ਕਰਦਾ? ਤੂੰ ਅੰਮ੍ਰਿਤ ਵੇਲੇ ਕਿਉਂ ਨਹੀਂ ਉੱਠਦਾ? ਪਰਮੇਸ਼ਰ ਨੂੰ ਚੇਤੇ ਕਿਉਂ ਨਹੀਂ ਕਰਦਾ? ਸੱਚੇ ਪਾਤਸ਼ਾਹ ਜੀ ਨੇ ਝਿੜਕ ਕੇ ਵੀ ਕਿਹਾ ਹੈ, ਅਭਾਗੇ ਤਾਂ ਇਲਾਜ ਨਾਹੀਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬੰਦਾ ਅਭਾਗਾ ਹੈ, ਨਿਕਰਮਾ ਹੈ, ਕਰਮਾਂ ਤੋਂ ਹੀਣਾ ਹੈ, ਜਿਸ ਨੂੰ ਵਾਹਿਗੁਰੂ ਪਰਮੇਸ਼ਰ ਵਿਸਰ ਗਿਆ।
ਚਰਨ ਕਮਲ ਜਾ ਕਾ ਮਨ ਰਾਗਿਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਕਾ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਵਿੱਚ ਰਾਗਿਓ, ਰੰਗਿਆ ਗਿਆ, ਇੱਕ ਮਿਕ ਹੋ ਗਿਆ।
ਅਮੇ ਸਰੋਵਰ ਪਾਗਾ।
ਅਮੇ ਦਾ ਅਰਥ ਹੈ ਅੰਮ੍ਰਿਤ, ਸਰੋਵਰ ਦਾ ਅਰਥ ਹੈ ਸਰੋਵਰ, ਅੰਮ੍ਰਿਤ ਦਾ ਸਰੋਵਰ। ਪਾਗਾ ਦਾ ਅਰਥ ਹੈ ਪੈ ਗਿਆ, ਪ੍ਰਾਪਤ ਹੋ ਗਿਆ। ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਅਥਵਾ ਗੁਰੂ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਨਾਲ ਰੰਗਿਆ ਗਿਆ, ਜੁੜ ਗਿਆ, ਉਹਨਾਂ ਨੂੰ ਅੰਮ੍ਰਿਤ ਸਰੋਵਰ ਦੀ ਪ੍ਰਾਪਤੀ ਹੋਈ ਹੈ। ਭੱਟਾਂ ਨੇ ਵੀ ਸਵਈਆਂ ਅੰਦਰ ਜ਼ਿਕਰ ਕੀਤਾ ਹੈ, ਛੁਟਤ ਪਰਵਾਹ ਅਮੈ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵਹਿ ਸੰਤ ਕਰਹਿ ਮਨ ਮੱਜਣ ਪੁੱਬ ਜਿਨਹੂੰ ਸੇਵਾ ਕਰੀਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸਰੋਵਰ, ਜਿਹਦੀ ਉਪਮਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਬਾਣੀ ਵਿੱਚ ਕੀਤੀ ਹੈ, ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਸੰਗਤ ਜੀ ਭੱਟ ਕਹਿੰਦੇ ਨੇ, ਤੇ ਪੀਵ ਹੈ ਉਹ ਪੀਂਦੇ ਹਨ ਕਰਹਿ ਮਨ ਮੱਜਣ, ਸਰੀਰ ਕਰਕੇ ਵੀ ਇਸ਼ਨਾਨ ਕਰਦੇ ਨੇ ਅਤੇ ਮਨ ਕਰਕੇ ਵੀ ਇਸ਼ਨਾਨ ਕਰਦੇ ਨੇ। ਸਰੀਰ ਕਰਕੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਅਤੇ ਇਸ਼ਨਾਨ ਕਰਦਿਆਂ ਨਾਲ ਨਾਲ ਉਹ ਗੁਰੂ ਕੀ ਬਾਣੀ ਪੜ੍ਹਦੇ ਨੇ। ਐਸੇ ਐਸੇ ਗੁਰਸਿੱਖ ਜਿਹੜੇ ਇਸ਼ਨਾਨ ਕਰਦਿਆਂ ਕਰਦਿਆਂ ਕਈ ਕਈ ਜਪਜੀ ਸਾਹਿਬ ਜੀ ਦੇ ਪਾਠ ਕਰ ਜਾਂਦੇ ਨੇ, ਉਹ ਮਨ ਕਰਕੇ ਵੀ ਇਸ਼ਨਾਨ ਕਰਦੇ ਨੇ, ਸਰੀਰ ਕਰਕੇ ਵੀ ਇਸ਼ਨਾਨ ਕਰਦੇ ਨੇ। ਤੇ ਪੀਵਹਿ ਸੰਤ ਕਰਹਿ ਮਨ ਮੱਜਣ, ਪੁੱਬ ਜਿਨਹੂੰ ਸੇਵਾ ਕਰੀਆ। ਸੱਚੇ ਪਾਤਸ਼ਾਹ ਜੀ ਦੇ ਅਨੰਦ ਪਿਆਰੇ ਭੱਟ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਨੇ ਪੂਰਵਲੇ ਜਨਮਾਂ ਦੇ ਅੰਦਰ ਸੇਵਾ ਕੀਤੀ, ਇਸ ਪਾਵਨ ਸਰੋਵਰ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਉਹ ਇੱਥੋਂ ਅੰਮ੍ਰਿਤ ਪੀਂਦੇ ਨੇ, ਉਹਨਾਂ ਨੂੰ ਇੱਥੇ ਇਸ਼ਨਾਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਰੰਗਿਆ ਗਿਆ ਹੈ, ਜੁੜ ਗਿਆ ਹੈ, ਉਹਨਾਂ ਨੂੰ ਅਮੈ ਸਰੋਵਰ ਪਾਗਾ, ਅੰਮ੍ਰਿਤ ਸਰੋਵਰ ਦੀ ਪ੍ਰਾਪਤੀ ਹੋਈ ਹੈ। ਅਥਵਾ ਉਹ ਸਤਸੰਗ ਦੇ ਨਾਲ ਜੁੜ ਗਏ ਹਨ, ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋਈ ਹੈ। ਉਹ ਮਨ ਕਰਕੇ ਗੁਰੂ ਕੀ ਸੰਗਤ ਨਾਲ ਜੁੜ ਕੇ ਬਾਣੀ ਪੜ੍ਹਦੇ ਹਨ, ਸਰੀਰ ਕਰਕੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ। ਵਿਦਵਾਨਾਂ ਦੀ ਵਿਚਾਰ ਹੈ ਕਿ ਸੰਗਤ ਜੀ ਜਿਹੜਾ ਜਾਲ ਹੈ ਨਾ, ਇਹ ਹਰੇਕ ਰੰਗ ਨੂੰ ਪਕੜਦਾ ਹੈ, ਇਹ ਆਵਾਜ਼ ਨੂੰ ਵੀ ਕੈਚ ਕਰਦਾ ਹੈ। ਇਸੇ ਕਰਕੇ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸਤਲੁਜ ਦਾ ਜਲ ਮੰਗਵਾ ਕੇ ਲੋਹੇ ਦੇ ਬਾਟੇ ਵਿੱਚ ਪਾ ਕੇ ਸਰਬਲੋਹ ਦਾ ਖੰਡਾ ਲੈ ਕੇ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜਾਂ ਪਿਆਰਿਆਂ ਨੂੰ ਛਕਾਇਆ। ਜੇ ਬਾਟੇ ਵਿੱਚ ਪਾਇਆ ਹੋਇਆ ਜਲ ਬਾਣੀ ਪੜ੍ਹ ਕੇ ਅੰਮ੍ਰਿਤ ਬਣ ਜਾਂਦਾ ਹੈ, ਅਤੇ ਜਿੱਥੇ 21 ਘੰਟੇ ਰੋਜ਼ਾਨਾ ਬਾਣੀ ਪੜ੍ਹੀ ਜਾਂਦੀ, ਕੀ ਉਹ ਅੰਮ੍ਰਿਤ ਨਹੀਂ? ਕੀ ਉਹ ਸਰੋਵਰ ਨੂੰ ਅਸੀਂ ਅੰਮ੍ਰਿਤ ਜਲ ਨਹੀਂ ਕਹਾਂਗੇ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਗਿਆ, ਉਹਨਾਂ ਨੂੰ ਅੰਮ੍ਰਿਤ ਸਰੋਵਰ ਦੀ ਪ੍ਰਾਪਤੀ ਹੋਈ ਹੈ।
ਤੇਰਾ ਜਨ ਰਾਮ ਨਾਮ ਰੰਗ ਜਾਗਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਤੇਰਾ ਜਨ, ਤੇਰਾ ਸੇਵਕ, ਪਰਮੇਸ਼ਰ ਦੇ ਨਾਮ ਪ੍ਰੇਮ ਵਿੱਚ ਜਾਗਿਆ ਹੋਇਆ ਹੈ। ਸੰਗਤ ਜੀ, ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਜਾਵੇ, ਮਨ ਵਾਹਿਗੁਰੂ ਦੇ ਨਾਮ ਨੂੰ ਚਾਹਵੇ, ਸਮਝ ਲੈਣਾ ਉਹ ਜਾਗ ਪਏ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਆਗਮਨ ਵੈਸਾਖ ਵਧੀ 1 ਸਨ 1504 ਈਸਵੀ ਨੂੰ ਮੱਤੇ ਦੀ ਸਰਾਂ ਬਾਬਾ ਫੇਰੂ ਮੱਲ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਆਗਮਨ ਹੋਇਆ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਸ਼ਾਦੀ ਸੰਨ 1519 ਈਸਵੀ ਨੂੰ ਬਾਬਾ ਦੇਵੀ ਚੰਦ ਜੀ ਦੀ ਸਪੁੱਤਰੀ ਮਾਤਾ ਖੀਵੀ ਜੀ ਦੇ ਨਾਲ ਸੰਗਰਕੋਟ ਨੇੜੇ ਖਡੂਰ ਸਾਹਿਬ ਵਿਖੇ ਹੋਈ। ਸੰਗਤ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਨੂੰ ਪਹਿਲਾਂ ਲਹਿਣਾ ਕਰਕੇ ਪੁਕਾਰਿਆ ਜਾਂਦਾ ਸੀ, ਅੰਮ੍ਰਿਤ ਵੇਲੇ ਜਾਗਦੇ ਨੇ, ਸਿਮਰਨ ਭਜਨ ਵੀ ਕਰਦੇ ਨੇ, ਪਰ ਅਜੇ ਮਨ ਨੂੰ ਸ਼ਾਂਤੀ ਨਹੀਂ। ਆਪ ਖਡੂਰ ਸਾਹਿਬ ਜੀ ਦੀ ਧਰਤੀ ਤੇ ਇੱਕ ਦਿਨ ਅੰਮ੍ਰਿਤ ਵੇਲੇ ਉੱਠੇ, ਬਾਹਰ ਚਲੇ ਤੇ ਇਸ਼ਨਾਨ ਕਰਨ ਵਾਸਤੇ ਗਏ। ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਨਨ ਪਿਆਰਾ ਗੁਰਸਿੱਖ ਭਾਈ ਜੋਧ ਇਸ਼ਨਾਨ ਕਰਕੇ ਆਸਾ ਦੀ ਵਾਰ ਦਾ ਪਾਠ ਕਰ ਰਿਹਾ ਸੀ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕੋਲ ਬੈਠ ਗਏ। ਬੜੀ ਮਧਰ ਤੇ ਮਿੱਠੀ ਆਵਾਜ਼ ਦੇ ਨਾਲ ਭਾਈ ਜੋਧ ਜੀ ਪਾਠ ਕਰਦੇ ਸਨ। ਬੜਾ ਆਨੰਦ ਆਇਆ। ਜਦੋਂ ਭੋਗ ਪਿਆ ਤੇ ਬਾਬਾ ਲਹਿਣਾ ਜੀ ਨੇ ਪੁੱਛਿਆ, ਪੁਰਖਾ, ਇਹ ਕਿਸ ਦੀ ਬਾਣੀ ਹੈ? ਤੇ ਭਾਈ ਜੋਧ ਜੀ ਨੇ ਦੱਸਿਆ, ਕਹਿਣ ਲੱਗੇ, ਇਹ ਬਾਣੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ। ਪੁੱਛਿਆ, ਉਹ ਕਿੱਥੇ ਰਹਿੰਦੇ ਨੇ? ਭਾਈ ਜੋਧ ਜੀ ਕਹਿਣ ਲੱਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਟਿਕੇ ਹੋਏ ਨੇ। ਗੁਰਬਾਣੀ ਸੁਣ ਕੇ ਮਨ ਦਰਬ ਗਿਆ, ਮਨ ਭਿੱਜ ਗਿਆ, ਮਨ ਅੰਦਰ ਚਾਓ ਪੈਦਾ ਹੋਇਆ ਕਿ ਮੈਂ ਵੀ ਗੁਰੂ ਨਾਨਕ ਜੀ ਦੇ ਦਰਸ਼ਨ ਕਰਾਂ। ਜਦੋਂ ਜਥਾ ਲੈ ਕੇ ਆਪਣੇ ਸੰਗੀ ਸਾਥੀਆਂ ਨੂੰ ਨਾਲ ਲੈ ਕੇ ਜਾ ਰਹੇ ਸੀ ਤੇ ਸੰਗਤ ਜੀ ਕਰਤਾਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਪੈਰ ਅੱਗੇ ਨਹੀਂ ਤੁਰਿਆ। ਉੱਥੇ ਸੰਗੀ ਸਾਥੀਆਂ ਨੂੰ ਕਹਿਣ ਲੱਗੇ, ਇੱਥੇ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਨੇ, ਅਸੀਂ ਉਹਨਾਂ ਦੇ ਦਰਸ਼ਨ ਦੀਦਾਰ ਕਰਕੇ ਫਿਰ ਤੁਹਾਡੇ ਕੋਲ ਵਾਪਸ ਆਉਂਦੇ ਹਾਂ। ਇੱਧਰੋਂ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਗਤ ਜੀ ਘੋੜੀ ਲੈ ਕੇ ਅੱਗੇ ਗਏ ਤੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤੁਰੇ ਤੇ ਘੋੜੀ ਤੇ ਚੜ੍ਹਾ ਕੇ ਅੱਗੋਂ ਘੋੜੀ ਪਕੜ ਕੇ ਨਾਲ ਲੈ ਕੇ ਆਏ। ਕੋਲ ਆਣ ਕਰਕੇ ਅਸਥਾਨ ਦੇ ਕੋਲ ਆ ਕੇ ਕਹਿਣ ਲੱਗੇ, ਪੁਰਖਾ, ਘੋੜੀ ਉਸ ਦਰਖਤ ਨਾਲ ਬੰਨ ਕੇ ਅੰਦਰ ਜਾ, ਅੰਦਰ ਗੁਰੂ ਨਾਨਕ ਸਾਹਿਬ ਜੀ ਹਨ। ਆਪ ਸੱਚੇ ਪਾਤਸ਼ਾਹ ਜੀ ਅੰਦਰ ਜਾ ਕੇ ਸਿੰਘਾਸਨ ਤੇ ਸੁਭਾਏ ਮਾਣ ਹੋ ਗਏ ਤੇ ਬਾਬਾ ਲਹਿਣਾ ਜੀ ਘੋੜੀ ਬੰਨ ਕੇ ਜਦੋਂ ਅੰਦਰ ਗਏ, ਨਮਸਕਾਰ ਕੀਤੀ, ਸਿਰ ਚੁੱਕ ਕੇ ਵੇਖਿਆ ਤੇ ਵੇਖਿਆ ਕਿ ਇਹ ਉਹੀ ਗੁਰੂ ਨਾਨਕ ਹੈ ਜਿਹੜਾ ਘੋੜੀ ਨੂੰ ਅੱਗੋਂ ਫੜ ਕੇ ਲਿਆਇਆ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਿਮਾ ਜਾਚਨਾ ਕੀਤੀ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਹੈ। ਸੰਗਤ ਜੀ, ਹਜ਼ੂਰ ਕਹਿਣ ਲੱਗੇ, ਮਹਾਰਾਜ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਮੈਂ ਘੋੜੀ ਤੇ ਚੜ੍ਹ ਕੇ ਆਇਆ ਹਾਂ, ਤੁਸੀਂ ਘੋੜੀ ਅੱਗੋਂ ਪਕੜ ਕੇ ਲੈ ਕੇ ਆਏ ਹੋ। ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਤੇ ਕਹਿਣ ਲੱਗੇ, ਮਾਪਿਆਂ ਨੇ ਨਾਮ ਰੱਖਿਆ ਲਹਿਣਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਲਹਿਣਿਆ, ਤੂੰ ਲੈਣਾ ਅਤੇ ਅਸੀਂ ਤੇਰਾ ਦੇਣਾ। ਜਿਹੜੇ ਦੇਣਦਾਰ ਹੁੰਦੇ ਨੇ ਨਾ, ਉਹ ਘੋੜੀਆਂ ਅੱਗੋਂ ਫਗੜ ਕੇ ਲਿਆਉਂਦੇ ਨੇ। ਉਸ ਦਿਨ ਤੋਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਬਣ ਕੇ ਰਹਿ ਗਏ ਸੰਗਤ ਜੀ। 7 ਸਾਲ ਗੁਰੂ ਨਾਨਕ ਜੀ ਦੇ ਦਰਬਾਰ ਅੰਦਰ ਸੇਵਾ ਕੀਤੀ। ਸਤਿਗੁਰਾਂ ਦੀ ਆਗਿਆ, ਸਤਿਗੁਰਾਂ ਦਾ ਹੁਕਮ ਸਤ ਸਤ ਕਰਕੇ ਮੰਨਿਆ। ਇਸੇ ਕਰਕੇ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸੰਨ 1539 ਈਸਵੀ ਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ 'ਤੇ ਸੁਭਾਏਮਾਨ ਕੀਤਾ, ਗੁਰਤਾ ਗੱਦੀ ਬਖਸ਼ਿਸ਼ ਕੀਤੀ। ਲਹਿਣੇ ਧਰਿਓ ਛੱਤ ਸਿਰ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਦੇ ਸਿਰ 'ਤੇ ਛੱਤ ਰੱਖ ਦਿੱਤਾ। ਇਤਿਹਾਸ ਦੇ ਅੰਦਰ ਬੇਅੰਤ ਸਾਖੀਆਂ ਆਉਂਦੀਆਂ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ ਧਾਮ ਦੀ ਪੰਡ ਚੁਕਾਈ ਅਤੇ ਆਪ ਜੀ ਦੇ ਕੱਪੜੇ ਬੜੇ ਸੁੰਦਰ ਸਨ ਅਤੇ ਗਾਰਾ ਚੋ ਚੋ ਕੇ ਕੱਪੜੇ ਖਰਾਬ ਹੋ ਗਏ ਅਤੇ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਕਹਿਣ ਲੱਗੇ, ਪਤੀ ਦੇਵ ਕਿੱਡੇ ਸੋਹਣੇ ਇਸ ਪੁਰਖ ਨੇ ਵਸਤਰ ਪਹਿਨੇ ਹੋਏ ਸਨ ਅਤੇ ਤੁਸੀਂ ਆ ਡੀਲੇ ਦੀ ਪੰਡ ਚੁਕਾ ਕੇ ਇਹਦੇ ਵਸਤਰ ਖਰਾਬ ਕਰ ਦਿੱਤੇ ਨੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਚੋਣੀਏ, ਇਹ ਡੀਲੇ ਦੀ ਪੰਡ ਨਹੀਂ, ਇਹ ਦੀਨ ਦੁਨੀਆਂ ਦਾ ਛਤਰ ਹੈ ਇਹਦੇ ਸਿਰ 'ਤੇ। ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੀਨ ਦੁਨੀਆਂ ਦਾ ਛਤਰ ਗੁਰੂ ਅੰਗਦ ਸਾਹਿਬ ਜੀ ਦੇ ਸਿਰ 'ਤੇ ਰੱਖਿਆ। ਆਪਣੇ ਅੰਗਾਂ ਨਾਲ ਜੋੜ ਕਰਕੇ ਅਤੇ ਲਹਿਣੇ ਤੋਂ ਅੰਗਦ ਬਣਾ ਦਿੱਤਾ। ਨਾਲ ਹੀ ਹੁਕਮ ਕੀਤਾ, ਕਹਿਣ ਲੱਗੇ, ਪੁਰਖਾ ਹੁਣ ਤੂੰ ਖਡੂਰ ਸਾਹਿਬ ਚਲੇ ਜਾ। ਸਤਿਗੁਰਾਂ ਦਾ ਹੁਕਮ ਹੈ, ਹੁਕਮ ਮੋੜਿਆ ਨਹੀਂ ਜਾ ਸਕਦਾ। ਅੱਖਾਂ ਵਿੱਚ ਜਲ ਭਰ ਆਇਆ, ਕਿਉਂਕਿ ਇਹੋ ਵਿਛੋੜਾ ਸਹਿਆ ਨਾ ਜਾਏ। ਗੁਰੂ ਤੋਂ ਦੂਰ ਹੋਣਾ ਇਹ ਵੀ ਇੱਕ ਵਿਛੋੜਾ ਹੈ, ਇਹ ਵਿਛੋੜਾ ਸਹਿਣ ਨਹੀਂ ਕੀਤਾ ਜਾ ਸਕਦਾ। ਅਤੇ ਹੱਥ ਜੋੜ ਕੇ ਬੇਨਤੀ ਕੀਤੀ ਧੰਨ ਗੁਰੂ ਅੰਗਦ ਸਾਹਿਬ ਜੀ ਨੇ। ਕਹਿਣ ਲੱਗੇ, ਮਹਾਰਾਜ, ਫਿਰ ਮੈਂ ਕਦੋਂ ਆਪ ਜੀ ਦੇ ਕੋਲ ਆਵਾਂ? ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੁਰਖਾ, ਹੁਣ ਤੈਨੂੰ ਆਉਣ ਦੀ ਲੋੜ ਨਹੀਂ, ਹੁਣ ਅਸੀਂ ਤੇਰੇ ਕੋਲ ਆਵਾਂਗੇ। ਸੰਗਤ ਜੀ, ਸਤਿਗੁਰਾਂ ਦਾ ਹੁਕਮ ਮੰਨ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਆ ਗਏ ਬੀਬੀ ਵਰਾਈ ਜੀ ਦੇ ਘਰ ਵਿੱਚ। ਮਨ ਵਿੱਚ ਵਿਰਾਗ ਸੀ। ਮਾਤਾ ਵਰਾਈ ਜੀ ਨੂੰ ਕਹਿਣ ਲੱਗੇ, ਮਾਤਾ ਜੀ, ਅਸੀਂ ਹੁਣ ਕਮਰੇ ਦੇ ਅੰਦਰ ਬੈਠਦੇ ਹਾਂ ਅਤੇ ਤੁਸੀਂ ਕਮਰੇ ਨੂੰ ਬਾਹਰੋਂ ਕੁੰਡਾ ਲਾ ਕੇ ਅਤੇ ਦਰਵਾਜ਼ੇ ਦੇ ਉੱਪਰ ਲੇ ਲਾ ਦਿਓ ਜੇ। ਮਾਤਾ ਵਰਾਈ ਵੀ ਬੜੇ ਪ੍ਰੇਮ ਵਾਲੀ ਸੀ, ਗੁਰੂ ਨਾਨਕ ਸਾਹਿਬ ਜੀ ਦਾ ਸੰਗ ਕੀਤਾ ਸੀ। ਸਤਿਗੁਰੂ ਆਉਂਦੇ ਜਾਂਦੇ ਮਾਤਾ ਵਰਾਈ ਜੀ ਦੇ ਘਰ ਟਿਕਿਆ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ। ਸਤਿਗੁਰਾਂ ਦਾ ਹੁਕਮ ਮੰਨ ਕੇ ਮਾਤਾ ਵਰਾਈ ਨੇ ਇਸੇ ਤਰ੍ਹਾਂ ਹੀ ਕੀਤਾ, ਕੁੰਡਾ ਲਾ ਕੇ ਬਾਹਰ ਦਰਵਾਜ਼ੇ ਦੇ ਸੰਗਤ ਜੀ ਮਿੱਟੀ ਦਾ ਲੇਪ ਕਰ ਦਿੱਤਾ। ਹੁਣ ਆਪ ਜੀ ਸਮਾਧੀ ਵਿੱਚ ਸਥਿਤ ਹੋਏ। ਉਹ ਦਰਦੇਣ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੰਜ ਭੂਤਕ ਸਰੀਰ ਤਿਆਗ ਕੇ ਜੋਤ ਵਾਹਿਗੁਰੂ ਨਾਲ ਮਿਲਾ ਲਈ। ਇੱਧਰ ਸੰਗਤਾਂ ਵਿਆਕਲ ਹੋ ਗਈਆਂ, ਕਿਉਂਕਿ ਗੁਰੂ ਤੋਂ ਬਗੈਰ ਸੰਗਤਾਂ ਦਾ ਜੀ ਕਿੱਥੇ ਲੱਗਦਾ ਹੈ। ਸੱਚੇ ਗੁਰੂ ਤੋਂ ਬਗੈਰ ਸੰਗਤ ਜੀ ਸੰਗਤ ਦਾ ਜੀ ਨਹੀਂ ਲੱਗਦਾ, ਅਤੇ ਸੰਗਤਾਂ ਵਿਆਕਲ ਸਨ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਬਚਨ ਕੀਤਾ ਸੀ, ਬੁੱਢਿਆ ਤੈਨੂੰ ਅੱਖੋਂ ਓਹਲੇ ਨਾ ਕਰ ਸਾਂ, ਅਤੇ ਤੁਹਾਡੀਆਂ ਅੱਖਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੂਰ ਨਹੀਂ, ਆਪ ਕਿਰਪਾ ਕਰੋ ਅਤੇ ਸਾਨੂੰ ਹੁਣ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਵਾਓ। ਸੰਗਤਾਂ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਖਡੂਰ ਸਾਹਿਬ ਆਏ, ਮਾਤਾ ਵਰਾਈ ਜੀ ਦੇ ਘਰ ਆਏ, ਕਿਉਂਕਿ ਪਤਾ ਸੀ ਗੁਰੂ ਨਾਨਕ ਸਾਹਿਬ ਜੀ ਵੀ ਇਸ ਘਰ ਵਿੱਚ ਟਿਕਦੇ ਸਨ ਅਤੇ ਗੁਰੂ ਅੰਗਦ ਸਾਹਿਬ ਜੀ ਵੀ ਇੱਥੇ ਹੋਣਗੇ। ਸੰਗਤ ਜੀ ਜਦੋਂ ਆਏ, ਮਾਤਾ ਵਰਾਈ ਨੂੰ ਪੁੱਛਿਆ, ਮਾਤਾ ਵਰਾਈ ਜੀ ਚੁੱਪ ਕੀਤੇ ਰਹੇ, ਬੋਲੇ ਕੁਛ ਨਹੀਂ। ਬਾਬਾ ਜੀ ਸਮਝ ਗਏ ਕਿ ਗੁਰੂ ਅੰਗਦ ਸਾਹਿਬ ਜੀ ਇਸੇ ਘਰ ਵਿੱਚ ਹੀ ਹਨ। ਆਖਰ ਵੇਖਿਆ ਚਾਖਿਆ ਜਿਸ ਕਮਰੇ ਦੇ ਵਿੱਚ ਗੁਰੂ ਸਾਹਿਬ ਜੀ ਸਮਾਧੀ ਸਥਿਤ ਸਨ, ਬਾਬਾ ਜੀ ਨੇ ਵੇਖਿਆ ਕਿ ਉਹਦੇ ਦਰਵਾਜ਼ੇ 'ਤੇ ਬਾਹਰ ਜਿਹੜਾ ਲੇਪ ਕੀਤਾ ਸੀ ਨਾ, ਉਹ ਤੇੜਾਂ ਫੁੱਟ ਗਈਆਂ। ਆ ਕਈ ਵਾਰ ਆਪਾਂ ਹੁਣ ਵੀ ਵੇਖਦੇ ਹਾਂ ਨਾ ਜੀ, ਜਦੋਂ ਪੁਰਾਣੇ ਸਮੇਂ ਤਾਂ ਇਹ ਮਿੱਟੀ ਦੀਆਂ ਕੰਧਾਂ ਹੁੰਦੀਆਂ ਸਨ, ਅਤੇ ਜਦੋਂ ਉਹਦੇ 'ਤੇ ਲੇਪ ਕਰੀਦਾ ਸੀ ਉਹ ਤੇੜਾਂ ਛੱਡ ਜਾਂਦੀਆਂ ਸੀ। ਅੱਜ ਕੱਲ੍ਹ ਸੀਮੈਂਟ ਦੀਆਂ ਕਈ ਵਾਰ ਕੰਧਾਂ ਵੀ ਤੇੜਾਂ ਛੱਡ ਜਾਂਦੀਆਂ। ਜਦੋਂ ਉਹ ਤੇੜਾਂ ਵੇਖੀਆਂ ਤਾਂ ਬਾਬਾ ਜੀ ਸਮਝ ਗਏ ਵੀ ਗੁਰੂ ਅੰਗਦ ਸਾਹਿਬ ਜੀ ਇਸੇ ਅੰਦਰ ਹੀ ਨੇ। ਲੇਪ ਲਾਇਆ, ਬੂਹਾ ਖੋਲ੍ਹਿਆ, ਅੰਦਰ ਗਏ, ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ। ਹਜ਼ੂਰ ਦੀ ਸਮਾਧੀ ਖੁੱਲ੍ਹੀ, ਬਾਬਾ ਬੁੱਢਾ ਸਾਹਿਬ ਜੀ ਨੂੰ ਗਲ ਵਕੜੀ ਪਾਈ, ਬੜਾ ਪਿਆਰ ਕੀਤਾ। ਉਸ ਵੇਲੇ ਗੁਰਸਿੱਖਾਂ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਬਾਹੋਂ ਫੜ ਕੇ ਬਾਹਰ ਲਿਆਂਦਾ, ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ ਅਤੇ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੇ ਸਿਰ 'ਤੇ ਛਤਰ ਇਸ ਕਰਕੇ ਨਹੀਂ ਰੱਖਿਆ ਵੀ ਤੁਸੀਂ ਲੁੱਕ ਕੇ ਬੈਠ ਜਾਓ, ਇਸ ਕਰਕੇ ਰੱਖਿਆ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ, ਸੰਗਤਾਂ ਨੂੰ ਦਰਸ਼ਨ ਦਿਓ, ਉਪਦੇਸ਼ ਬਖਸ਼ਿਸ਼ ਕਰੋ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ 'ਤੇ ਬਿਠਾਉਣ ਲੱਗੇ ਨਾ ਗੁਰੂ ਅੰਗਦ ਸਾਹਿਬ ਜੀ ਨੂੰ, ਅਤੇ ਹਜ਼ੂਰ ਨੇ ਇੱਕ ਸ਼ਬਦ ਗਾਇਨ ਕੀਤਾ, ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਏ, ਇੱਕ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਜਿਨ੍ਹਾਂ ਸਤਿਗੁਰਾਂ ਦੇ ਨਾਲ ਰਹਿ ਕਰਕੇ ਆਨੰਦ ਮਾਣਿਆ ਸੀ, ਵਿਰਾਗ ਇੰਨਾ ਸੀ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਕਿ ਜਿਸ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਪਿਆਰ ਸੀ, ਉਹਨਾਂ ਦੇ ਹੁੰਦਿਆਂ ਹੀ ਅਸੀਂ ਸਰੀਰ ਕਿਉਂ ਨਾ ਤਿਆਗ ਗਏ, ਉਹਨਾਂ ਤੋਂ ਪਿੱਛੋਂ ਸਾਡਾ ਜੀਵਣਾ ਤ੍ਰਿਕਾਰ ਹੈ। ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ, ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਸਿੱਖੀ ਦਾ ਪ੍ਰਚਾਰ ਆਰੰਭਿਆ, ਗੁਰਮੁਖੀ ਅੱਖਰਾਂ ਦਾ ਸਤਿਗੁਰਾਂ ਨੇ ਭਾਰੀ ਪ੍ਰਚਾਰ ਕੀਤਾ, ਮੱਲ ਅਖਾੜਾ ਰਚਿਆ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਕੁਸ਼ਤੀਆਂ ਕਰਵਾਇਆ ਕਰਦੇ ਸਨ, ਛੋਟੇ ਛੋਟੇ ਬੱਚਿਆਂ ਦੇ ਘੋਲ ਵੇਖਿਆ ਕਰਦੇ ਸਨ। ਇੱਕ ਵਾਰੀ ਹਮਾਜੂ ਜਦੋਂ ਹਾਰ ਖਾ ਕੇ ਆਇਆ ਅਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਮੱਲ ਅਖਾੜੇ ਸਤਸੰਗਤ ਜੀ ਕੁਸ਼ਤੀਆਂ ਵੇਖ ਰਹੇ ਸੀ, ਉਹ ਜਦੋਂ ਆਇਆ ਉਹਨੇ ਵੇਖਿਆ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸਾਡੇ ਵੱਲੇ ਤੱਕਿਆ ਨਹੀਂ, ਉਹਨੇ ਸ੍ਰੀ ਸਾਹਿਬ ਕੱਢੀ, ਕਿਰਪਾਨ ਕੱਢ ਲਈ। ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਹਮਾਜੂ, ਜਿੱਥੇ ਤਲਵਾਰ ਚਲਾਉਣ ਦਾ ਵੇਲਾ ਸੀ ਉੱਥੋਂ ਤੂੰ ਡਰ ਕੇ ਭੱਜ ਆਇਆ ਹੈ, ਅਤੇ ਇੱਥੇ ਤੂੰ ਗੁਰੂ ਕੇ ਸਿੱਖਾਂ ਦੇ ਉੱਤੇ ਤਲਵਾਰ ਖਿੱਚੀ ਫਿਰਦਾ ਹੈ। ਢਹਿ ਕੇ ਸਤਿਗੁਰਾਂ ਦੇ ਚਰਨਾਂ 'ਤੇ ਡਿੱਗ ਪਿਆ। ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਮੈਂ ਰਾਜ ਭਾਗ ਲੈਣ ਵਾਸਤੇ ਆਇਆ ਹਾਂ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਹਜ਼ੂਰ ਨੇ ਕਿਹਾ ਜੇ ਤੇ ਆਉਣੋ ਨਿਮਰਤਾ ਨਾਲ ਤੇ ਤੈਨੂੰ ਰਾਜ ਭਾਗ ਅੱਜ ਹੀ ਮਿਲ ਜਾਂਦਾ, ਪਰ ਤੂੰ ਹੁਣ ਚੜ੍ਹ ਕੇ ਆਇਆ, ਕੁਝ ਸਮਾਂ ਪਾ ਕੇ ਤੈਨੂੰ ਰਾਜ ਭਾਗ ਮਿਲੇਗਾ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਦਰਬਾਰ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਸੰਗਤ ਜੇ ਸੰਗਤ ਦੀਆਂ ਲਾਈਨਾਂ ਲੱਗ ਜਾਂਦੀਆਂ ਸਨ। ਕਿਉਂ? ਭੱਟਾ ਨੇ ਜ਼ਿਕਰ ਕੀਤਾ, ਗੁਰੂ ਅੰਗਦ ਸਾਹਿਬ ਜੀ ਦੀ ਨਿਗਾਹ ਵਿੱਚ ਅੰਮ੍ਰਿਤ ਸੀ। ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਭਰੀ ਨਿਗਾਹ ਨਾਲ ਜਦੋਂ ਆਈਆਂ ਸੰਗਤਾਂ ਵੱਲੇ ਵੇਖਦੇ ਸਨ, ਕਾਲਖ ਖਾਨੇ ਉਤਾਰ ਤੇ ਸੰਗਤਾਂ ਦੇ ਮਨ ਤੋਂ ਅਗਿਆਨਤਾ ਦੇ ਕਾਲਖ ਦੇ ਜਿਹੜੇ ਖੰਨ ਵੱਜੇ ਸਨ ਉਤਾਰ ਦਿੰਦੇ ਸਨ। ਤਿਮਰ ਅਗਿਆਨ ਜਾਹੇ ਦਰਸ ਦੁਆਰ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਸੀ। ਐਸੇ ਸਤਿਗੁਰੂ ਪਾਤਸ਼ਾਹ ਜੀ ਸੰਗਤ ਜੀ ਜਿਹੜੇ ਸਦਾ ਹੀ ਪਰਮੇਸ਼ਰ ਦੀ ਰਜਾ ਵਿੱਚ ਰਹੇ, ਜਦੋਂ ਭਾਈ ਜੀਵਾ ਜੀ ਖਿਚੜੀ ਲੈ ਕੇ ਆਇਆ ਕਰਦੇ ਸਨ ਤੇ ਇੱਕ ਵਾਰੀ ਮੀਂਹ ਤੇ ਹਨੇਰੀ ਆ ਗਈ, ਭਾਈ ਜੀਵਾ ਜੀ ਲੇਟ ਹੋ ਗਏ, ਅਰਦਾਸ ਕੀਤੀ ਮਹਾਰਾਜ ਮੀਂਹ ਹਨੇਰੀ ਬੰਦ ਕਰੋ। ਜਦੋਂ ਸਤਿਗੁਰਾਂ ਦੇ ਪਾਸ ਆਇਆ ਤੇ ਹਜ਼ੂਰ ਨੇ ਪਿੱਠ ਕਰ ਲਈ, ਮਹਾਰਾਜ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ। ਕਹਿਣ ਲੱਗੇ ਮਹਾਰਾਜ ਸਾਹਿਬ ਜੀ, ਕਹਿਣ ਲੱਗੇ ਜੀਵਿਆ, ਪਰਮੇਸ਼ਰ ਦੀ ਰਜਾ ਵਿੱਚ ਫਰਕ ਨਹੀਂ ਪਾਈਦਾ, ਉਹਦੀ ਰਜਾ ਵਿੱਚ ਚੱਲੀਦਾ ਹੈ। ਇਸ ਮੀਂਹ ਦੇ ਪਾਣੀ ਨਾਲ ਕਿੰਨੇ ਹੀ ਜੀਵਾਂ ਨੇ ਤ੍ਰਿਪਤੀ ਕਰਨੀ ਸੀ, ਇਸ ਹਨੇਰੀ ਦੇ ਘੱਟੇ ਨੂੰ ਖਾ ਕਰਕੇ, ਮਿੱਟੀ ਨੂੰ ਖਾ ਕਰਕੇ ਕਿੰਨੇ ਜੀਵਾਂ ਦੀ ਤ੍ਰਿਪਤੀ ਹੋਣੀ ਸੀ, ਤੂੰ ਕਿੰਨਿਆਂ ਦੀ ਰੋਜੀ ਬੰਦ ਕਰ ਦਿੱਤੀ ਅਰਦਾਸ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਦਾ ਉਸ ਵਾਹਿਗੁਰੂ ਦੀ ਰਜਾ ਵਿੱਚ ਰਹੇ। ਸੰਗਤ ਜੀ, ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪਾਤਸ਼ਾਹ ਨੇ ਸਾਡੇ 'ਤੇ ਬੇਅੰਤ ਹੀ ਪਾਰੇ ਉਪਕਾਰ ਕੀਤੇ। ਅੱਜ ਅਸੀਂ ਸਤਿਗੁਰਾਂ ਦਾ ਪਾਵਨ ਆਗਮਨ ਦਿਹਾੜਾ ਬੜੀ ਭਾਵਨਾ ਸਹਿਤ ਮਨਾ ਰਹੇ ਹਾਂ। ਭਾਵੇਂ ਭਾਈ ਕਾਨ ਸਿੰਘ ਜੀ ਨਾਭਾ ਜੀ ਨੇ ਇਹ ਵਿਸਾਖ ਵਧੀ 1 ਦਾ ਲਿਖਿਆ ਹੈ, ਪਰ ਅੱਜ ਵਿਸਾਖ ਸੁਧੀ 1 ਹੈ। ਅੱਜ ਮੱਸਿਆ ਦਾ ਦਿਹਾੜਾ ਵੀ ਹੈ ਅਤੇ ਅੱਜ ਸਥਿਤ ਵੀ ਪਹਿਲੀ ਹੈ, ਵਿਸਾਖ ਸੁਧੀ 1 ਹੈ। 15 ਦਿਨ ਦਾ ਫਰਕ ਪਤਾ ਨਹੀਂ ਕਿਸ ਤਰ੍ਹਾਂ ਕੈਲੰਡਰ ਵਾਲੇ ਪਾ ਲੈਂਦੇ ਨੇ, ਵਾਹਿਗੁਰੂ ਜਾਣੇ। ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਗੁਰਪੁਰਬ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਇੱਕ ਮੈਂ ਬੇਨਤੀ ਕਰਾਂ, ਅੱਜ ਦੇ ਸਮੇਂ ਅੰਦਰ ਅਸੀਂ ਅਵਤਾਰ ਸ਼ਬਦ ਜਿਹੜਾ ਨਾ ਇਹਨੂੰ ਇੱਕ ਹਊਆ ਸਮਝਦੇ ਹਾਂ। ਜਿਵੇਂ ਪੁਰਾਣੇ ਸਮੇਂ ਅੱਜ ਵੀ ਪਿੰਡਾਂ ਦੇ ਵਿੱਚ ਮਾਈਆਂ ਬੱਚਿਆਂ ਨੂੰ ਡਰਾਉਣ ਵਾਸਤੇ ਕਹਿੰਦੀਆਂ ਮਾਣੋ ਬਿੱਲੀ ਆਈ ਹੈ, ਉਹ ਬੱਚੇ ਡਰ ਜਾਂਦੇ ਸੀ ਨਾ। ਅਤੇ ਸੰਗਤ ਜੀ, ਪਠਾਣਾਂ ਦੇ ਇਲਾਕੇ ਵਿੱਚ ਉਹ ਪਠਾਣੀਆਂ ਜਦੋਂ ਬੱਚਾ ਰੋਂਦਾ ਸੀ ਤੇ ਉਹ ਕਹਿ ਦਿੰਦੀਆਂ ਸਨ ਹਰੀ ਸਿੰਘ ਰਾਂਗਲਾ ਆਇਆ ਹੈ, ਉਹ ਬੱਚੇ ਚੁੱਪ ਕਰ ਜਾਂਦੇ ਸਨ। ਅੱਜ ਅਸੀਂ ਵੀ ਪਤਾ ਨਹੀਂ ਅਵਤਾਰ ਸ਼ਬਦ ਨੂੰ ਹਊਆ ਕਿਉਂ ਬਣਾ ਲਿਆ। ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਅਵਤਾਰ ਸ਼ਬਦ ਬਹੁਤ ਵਾਰ ਵਰਤਿਆ ਹੈ। ਜਿਹੜੀ ਅਸੀਂ ਪ੍ਰਕਾਸ਼ ਦੀ ਗੱਲ ਕਰਦੇ ਹਾਂ ਨਾ, ਪ੍ਰਕਾਸ਼ ਸ਼ਬਦ ਗੁਰਬਾਣੀ ਦੇ ਅੰਦਰ ਭੱਟਾ ਨੇ ਇੱਕ ਵਾਰ ਵਰਤਿਆ, ਇੱਕ ਵਾਰ ਉਹ ਵਰਤਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ। ਸ਼ਬਦ ਗੁਰੂ ਪ੍ਰਕਾਸ਼ਿਓ, ਉੱਥੇ ਸ਼ਬਦ ਪ੍ਰਕਾਸ਼ ਵਰਤਿਆ। ਭਾਵੇਂ ਪ੍ਰਕਾਸ਼ ਸ਼ਬਦ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ, ਪਰ ਉਹ ਆਗਮਨ ਦੇ ਰੂਪ ਵਿੱਚ ਨਹੀਂ। ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ। ਸੰਗਤ ਜੀ, ਜਿੱਥੇ ਅਸੀਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਗੱਲ ਕਰਦੇ ਹਾਂ ਨਾ, ਪਿਤਾ ਹੀ ਪ੍ਰਕਾਸ਼ ਹਮਾਰਾ ਭਇਓ, ਅਸੀਂ ਜੇ ਉਸ ਪਾਵਨ ਨੂੰ ਸ਼ਬਦ ਨੂੰ ਵਿਚਾਰੀਏ ਪੜ੍ਹੀਏ ਤੇ ਉਹਦਾ ਭਾਵ ਇਹ ਬਣਦਾ ਹੈ, ਜਬ ਹੀ ਯਾਦ ਤਰਬੇਣੀ ਭੈ ਪੁੰਨ ਦਾਨ ਦਿਨ ਕਰਤ ਬਤੈ ਤਹੀਂ ਪ੍ਰਕਾਸ਼ ਹਮਾਰਾ ਭਇਓ। ਸੱਚੇ ਪਾਤਸ਼ਾਹ ਜੀ ਨੇ ਉੱਥੇ ਜ਼ਿਕਰ ਕੀਤਾ ਵੀ ਜਦੋਂ ਸਾਡੇ ਮਾਤਾ ਪਿਤਾ ਜੀ ਤਰਬੇਣੀ ਤੇ ਇਲਾਹਾਬਾਦ ਗਏ ਉੱਥੇ ਸਾਡਾ ਪ੍ਰਕਾਸ਼ ਮਾਤਾ ਦੇ ਉਦਰ ਵਿੱਚ ਹੋਇਆ ਹੈ। ਹੁਣ ਅਗਲੀ ਪੰਕਤੀ ਵਿੱਚ ਹਜ਼ੂਰ ਨੇ ਸਪਸ਼ਟ ਕਰ ਦਿੱਤਾ ਹੈ, ਪਟਨਾ ਸ਼ਹਿਰ ਵਿਖੇ ਭਵ ਲਇਓ, ਭਵ ਦਾ ਅਰਥ ਹੈ ਜਨਮ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਅਸੀਂ ਪਟਨਾ ਸਾਹਿਬ ਜੀ ਦੀ ਧਰਤੀ 'ਤੇ ਜਨਮ ਲਿਆ, ਅਵਤਾਰ ਧਾਰਿਆ। ਅਵਤਾਰ ਦਾ ਅਰਥ ਹੈ ਉਤਰਨਾ, ਆਉਣਾ। ਅਵਤਾਰ ਕੋਈ ਹਊਆ ਨਹੀਂ। ਅਸੀਂ ਆਮ ਕਰਕੇ ਕਹਿ ਦਿੰਦੇ ਵੀ ਫਲਾਣੇ ਦਾ ਜਨਮ ਹੋਇਆ ਅਤੇ ਸਤਿਕਾਰ ਵਜੋਂ ਕਹਿ ਦਿੰਦੇ ਵੀ ਅਵਤਾਰ ਹੋਇਆ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਚਰਨ ਤੇਰਾ ਜਨ ਰਾਮ ਨਾਮ ਰੰਗ ਜਾਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ ਜੀ, ਤੇਰਾ ਜਨ, ਤੇਰਾ ਦਾਸ, ਤੇਰੇ ਪਿਆਰੇ ਜਿਹੜੇ ਨੇ ਨਾ, ਇਹ ਪਰਮੇਸ਼ੁਰ ਦੇ ਨਾਮ ਨਾਲ ਜੁੜ ਕੇ ਵਾਹਿਗੁਰੂ ਦੇ ਪ੍ਰੇਮ ਅੰਦਰ ਜਾਗੇ ਹਨ।
ਆਲਸ ਛੀਜ ਗਿਆ ਸਭ ਤਨ ਤੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਸਰੀਰ ਤੋਂ ਸਾਰਾ ਆਲਸ ਜਿਹੜਾ ਸੀ, ਜਿਹੜਾ ਦਲਿੱਦਰ ਸੀ, ਉਹ ਦੂਰ ਹੋ ਗਿਆ।
ਪ੍ਰੀਤਮ ਸਿਓ ਮਨ ਲਾਗਾ।
ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਲ ਉਹਨਾਂ ਦਾ ਮਨ ਜੁੜ ਗਿਆ ਹੈ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਹਿ ਜਹਿ ਪੇਖੋ ਤਹਿ ਨਾਰਾਇਣ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਉਹਨਾਂ ਦੀ ਦਿਵ ਦ੍ਰਿਸ਼ਟੀ ਹੋ ਗਈ ਹੈ। ਜਦੋਂ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਸੰਗਤ ਜੀ ਉਹਨਾਂ ਦੀ ਦ੍ਰਿਸ਼ਟੀ ਦਿਵ ਹੋ ਗਈ ਹੈ, ਪ੍ਰਕਾਸ਼ ਵਾਲੀ ਹੋ ਗਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਹਿ ਜਹਿ ਪੇਖੋ ਤੈ ਨਾਰਾਇਣ। ਜਿੱਥੇ ਜਿੱਥੇ ਵੀ ਵੇਖਦੇ ਹਾਂ ਉੱਥੇ ਹੀ ਉਹ ਪਰਮੇਸ਼ਰ ਸਾਨੂੰ ਦਿਸਦਾ ਹੈ।
ਸਗਲ ਘਟਾ ਮਹਿ ਤਾਗਾ।
ਹਜ਼ੂਰ ਨੂੰ ਪੁੱਛਿਆ ਜੀ ਕਿਵੇਂ ਦਿਸਦਾ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਗਲ ਘਟਾ ਮਹਿ ਤਾਗਾ। ਤਾਗਾ ਨਾਮ ਧਾਗੇ ਦਾ ਹੈ ਜੀ, ਜਿਵੇਂ ਧਾਗੇ ਦੇ ਵਿੱਚ ਮਣਕੇ ਪਰੁੱਚੇ ਹੁੰਦੇ ਨੇ ਤੇ ਉਹ ਧਾਗਾ ਹਰੇਕ ਮਣਕੇ ਦੇ ਵਿੱਚ ਦਿਸਦਾ ਹੈ, ਇਸੇ ਤਰ੍ਹਾਂ ਉਹ ਪਰਮੇਸ਼ੁਰ ਵਾਹਿਗੁਰੂ ਸਗਲ ਘਟਾਮ ਹੈ, ਸਾਰੇ ਸਰੀਰਾਂ ਦੇ ਅੰਦਰ ਰਮਿਆ ਹੋਇਆ ਹੈ, ਉਹ ਸਾਰੇ ਸਰੀਰਾਂ ਦੇ ਵਿੱਚ ਵਸਦਾ ਹੈ।
ਨਾਮ ਉਦਕ ਪੀਵਤ ਜਨ ਨਾਨਕ।
ਹਜ਼ੂਰ ਕਥਨ ਕਰਦੇ ਨੇ ਜਿਹੜੇ ਜਨ ਪਰਮੇਸ਼ੁਰ ਦੇ ਪਿਆਰੇ ਨਾਮ ਰੂਪੀ ਅੰਮ੍ਰਿਤ ਪੀਂਦੇ ਹਨ।
ਤਿਆਗੇ ਸਭ ਅਨੁਰਾਗਾ।
ਹਜ਼ੂਰ ਕਹਿੰਦੇ ਤਿਆਗੇ ਸਭ ਅਨੁਰਾਗਾ, ਉਹਨਾਂ ਨੇ ਹੋਰ ਸਾਰੀ ਝੂਠੀ ਪ੍ਰੀਤ, ਝੂਠੇ ਪਿਆਰ, ਮੋਹ ਮੁਹੱਬਤ ਸਾਰੇ ਤਿਆਗ ਦਿੱਤੇ, ਪਰ ਉਹ ਹੁਣ ਇੱਕ ਵਾਹਿਗੁਰੂ ਨਾਲ ਪਿਆਰ ਕਰਦੇ ਨੇ, ਇੱਕ ਵਾਹਿਗੁਰੂ ਨਾਲ ਮੁਹੱਬਤ ਕਰਦੇ ਨੇ। ਸੰਗਤ ਜੀ ਇੱਕ ਵਾਹਿਗੁਰੂ ਨਾਲ ਪਿਆਰ ਕਰਦੇ ਨੇ, ਪਦਾਰਥਾਂ ਦਾ ਮੋਹ ਪਿਆਰ ਮੁਹੱਬਤ ਉਹਨਾਂ ਨੇ ਤਿਆਗ ਦਿੱਤੀ ਹੈ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਪੀ ਲਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ੁਰ ਦਾ ਸਿਮਰਨ ਭਜਨ ਕੀਤਾ, ਦਿਵ ਦ੍ਰਿਸ਼ਟੀ ਹੋ ਗਈ, ਉਹ ਸਾਰੇ ਹੀ ਮੋਹ ਮੁਹੱਬਤ ਪ੍ਰੀਤ ਪਿਆਰ ਨੂੰ ਤਿਆਗ ਕੇ ਇੱਕ ਵਾਹਿਗੁਰੂ ਨਾਲ ਜੁੜ ਗਏ ਹਨ, ਐਸੀ ਉਹਨਾਂ ਦੀ ਸੋ ਜੀਵਨ ਬਣ ਗਿਆ ਹੈ, ਐਸੀ ਉਹਨਾਂ 'ਤੇ ਕਿਰਪਾ ਵਰਤੀ, ਐਸੀ ਬਖਸ਼ਿਸ਼ ਹੋਈ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਾਂ ਵੀ ਗੁਰਬਾਣੀ ਸੁਣ ਕੇ, ਕੀਰਤਨ ਸੁਣ ਕੇ, ਵਿਚਾਰਾਂ ਸੁਣ ਕੇ ਆਪਣੇ ਮਨ ਨੂੰ ਜਗਾਉਣ ਦਾ ਯਤਨ ਕਰੀਏ। ਕਿਤੇ ਐਸਾ ਨਾ ਹੋਵੇ ਕਿ ਬਾਣੀ ਵੀ ਪੜ੍ਹਦੇ ਰਹੇ, ਕੀਰਤਨ ਵੀ ਸੁਣਦੇ ਰਹੇ, ਕਥਾ ਵਿਚਾਰਾਂ ਵੀ ਸੁਣਦੇ ਰਹੇ, ਪਰ ਮਨ ਸੁੱਤੇ ਦਾ ਸੁੱਤਾ ਰਹਿ ਜਾਵੇ। ਨਹੀਂ, ਇਹਨੂੰ ਜਗਾਉਣ ਦਾ ਯਤਨ ਕਰੀਏ, ਜਾਗ ਪਵੇ। ਜੇ ਜਾਗ ਪਵੇਗਾ ਤੇ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਇਹ ਲਿਵਲੀਨ ਹੋਵੇਗਾ, ਸਤਿਗੁਰੂ ਫਿਰ ਸਾਡੇ 'ਤੇ ਕਿਰਪਾ ਕਰਨਗੇ, ਸਾਡਾ ਆਲਸ ਦੂਰ ਹੋਵੇਗਾ। ਸੰਗਤ ਜੀ, ਸਾਨੂੰ ਵੀ ਅੰਮ੍ਰਿਤ ਸਰੋਵਰ ਦੀ ਪ੍ਰਾਪਤੀ ਹੋਵੇਗੀ, ਅਸੀਂ ਵੀ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਰਾਂਗੇ, ਉਹਦੇ ਪ੍ਰੇਮੀ ਬਣ ਜਾਵਾਂਗੇ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਦਿਹਾੜੇ ਦੀਆਂ ਸਮੁੱਚੇ ਸਿੱਖ ਜਗਤ ਨੂੰ ਸਮੁੱਚੀ ਲੋਕਾਈ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਬਹੁਤ ਬਹੁਤ ਵਧਾਈਆਂ ਜੀ।
ਜਹ ਜਹ ਪੇਖੋ ਤਹੇ ਨਾਰਾਇਣ ਸਗਲ ਕਟਾ ਮਹਿ ਤਗ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।